ਕਰਾਮਾਤ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ, ਨਹੀਂ ਹੋਤ ਕਛ ਦੋਉ ਬਾਰਾ, ਕਰਣੈ ਹਾਰ ਨਾ ਭੁੱਲਣ ਹਾਰਾ। ਕੁਦਰਤ ਦੇ ਕਾਨੂੰਨ ਅਟਲ ਨੇ ਤੇ ਵਾਹਿਗੁਰੂ ਦੇ ਬਣਾਏ ਹੋਏ ਕਾਨੂੰਨ ਵੀ ਅਟਲ ਨੇ। ਇੱਕ ਵਾਰ ਜਿਹੜੇ ਬਣ ਚੁੱਕੇ ਨੇ ਉਹਨਾਂ ਵਿੱਚ ਕਦੇ ਤਬਦੀਲੀ ਨਹੀਂ ਆ ਸਕਦੀ। ਜਿਹੜੇ ਕਰਾਮਾਤ ਦਾ ਮਤਲਬ ਇਹ ਸਮਝਦੇ ਨੇ ਕਿ ਵਾਹਿਗੁਰੂ ਆਪਣੇ ਭਗਤਾਂ ਵਾਸਤੇ, ਗੁਰੂਆਂ ਜਾਂ ਪੀਰਾਂ ਵਾਸਤੇ ਉਹ ਆਪਣੇ ਨਿਯਮ ਤੋੜ ਦਿੰਦਾ, ਉਹ ਫਿਰ ਵਾਹਿਗੁਰੂ ਦੇ ਸੁਭਾਅ ਤੋਂ ਵਾਕਫ ਨਹੀਂ ਹੈਗੇ। ਪਾਣੀ ਹਮੇਸ਼ਾ ਨੀਵੇਂ ਪਾਸੇ ਵਗਦਾ, ਇਹ ਕੁਦਰਤ ਦਾ ਇੱਕ ਅਸੂਲ ਹੈ ਤੇ ਇਸ ਅਸੂਲ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਪਾਣੀ ਆਪਣੇ ਕੁਦਰਤੀ ਸੁਭਾਅ ਦੇ ਉਲਟ ਉਚਾਣ ਵੱਲ ਕਦੇ ਨਹੀਂ ਵਗੇਗਾ, ਪਰ ਇਸ ਦੇ ਬਾਵਜੂਦ ਅਸੀਂ ਰੋਜ਼ ਵੇਖਦੇ ਹਾਂ ਕਿ ਪਾਣੀ ਕਈ ਕਈ ਛੱਤਾਂ ਤੇ ਨਾਲੀਆਂ ਦੇ ਜ਼ਰੀਏ ਰੋਜ਼ ਉੱਤੇ ਚੜ ਜਾਂਦਾ। ਅਣਜਾਣ ਬੰਦਾ ਇੱਥੇ ਭੁਲੇਖਾ ਖਾ ਜਾਏਗਾ ਤੇ ਇਸ ਘਟਨਾ ਨੂੰ ਕੌਤਕ ਜਾਂ ਕਰਾਮਾਤ ਆਖੇਗਾ, ਪਰ ਜਿਸ ਬੰਦੇ ਨੂੰ ਪਾਣੀ ਸੰਬੰਧੀ ਦੂਜੇ ਕਾਨੂੰਨ ਦਾ ਪਤਾ ਹੋਵੇ ਕਿ ਪਾਣੀ ਨੂੰ ਜਿਸ ਉਚਾਈ ਤੋਂ ਨੀਵੇਂ ਸੁੱਟੀਏ ਉਤਨੀ ਉਚਾਈ ਤੱਕ ਮੁੜ ਲੈ ਕੇ ਜਾਣ ਦੀ ਸਮਰੱਥਾ ਵੀ ਰੱਖਦਾ, ਜਾਂ ਜਿੰਨੀ ਤਾਕਤ ਨਾਲ ਪਾਣੀ ਨੂੰ ਪਿੱਛੋਂ ਧੱਕੀਏ ਓਨਾ ਉੱਚਾ ਚੜ ਜਾਏਗਾ, ਉਸ ਵਾਸਤੇ ਪਾਣੀ ਨੂੰ ਉੱਚੀਆਂ ਥਾਵਾਂ ਤੇ ਵਗਦੇ ਹੋਏ ਵੇਖਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੁੰਦੀ। ਸਾਇੰਸ ਦੀਆਂ ਸਾਰੀਆਂ ਕਰਾਮਾਤਾਂ, ਟੈਲੀਗ੍ਰਾਫੀ, ਗ੍ਰਾਮੋਫੋਨ, ਸਿਨੇਮਾ, ਰੇਡੀਓ ਜਾਂ ਟੈਲੀਫੋਨ, ਟੈਲੀਵਿਜ਼ਨ, ਇਹ ਸਭ ਗੱਲਾਂ ਆਮ ਮਨੁੱਖ ਵਾਸਤੇ ਹੈਰਾਨੀ ਪੈਦਾ ਕਰ ਸਕਦੀਆਂ ਨੇ, ਪਰ ਸਾਇੰਸਦਾਨਾਂ ਵਾਸਤੇ ਸਭ ਕੁਝ ਕੁਦਰਤ ਦੇ ਨਿਯਮਾਂ ਅਨੁਸਾਰ ਹੁੰਦਾ, ਕੋਈ ਹੈਰਾਨੀ ਵਾਲੀ ਗੱਲ ਨਹੀਂ ਲੱਗਦੀ। ਇਹਾ ਫਰਕ ਅਗਿਆਨੀ ਤੇ ਗਿਆਨਵਾਨ ਮਨੁੱਖ ਵਿੱਚ ਹੁੰਦਾ। ਆਮ ਲੋਕ ਆਤਮਾ ਦੇ ਉੱਚੇ ਅਸੂਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਨੂੰ ਕਰਾਮਾਤ ਕਹਿੰਦੇ ਨੇ, ਪਰ ਗਿਆਨਵਾਨ ਬੰਦੇ ਵਾਸਤੇ ਇਹ ਤੇ ਸਧਾਰਨ ਘਟਨਾਵਾਂ ਹੁੰਦੀਆਂ ਨੇ। ਇੱਕ ਥਾਂ ਤੇ ਮਿਸਟਰ ਐਡਵਰਡ ਕਾਰਪੇਂਟਰ ਕਰਾਮਾਤ ਸੰਬੰਧੀ ਖੂਬ ਲਿਖਦੇ ਨੇ ਕਿ ਕਰਾਮਾਤ ਕੋਈ ਅਣਹੋਣੀ ਗੱਲ ਨਹੀਂ ਹੁੰਦੀ, ਇਹ ਸ਼ਕਤੀਆਂ ਤੇ ਲਗਾਤਾਰ ਅਭਿਆਸ ਜਾਂ ਸਾਧਨਾ ਦੇ ਫਲ ਦੀਆਂ ਹੁੰਦੀਆਂ ਨੇ ਤੇ ਇਹਨਾਂ ਦਾ ਆਪਣਾ ਖਾਸ ਨਿਯਮ ਕਾਨੂੰਨ ਹੁੰਦਾ। ਇਸ ਸੰਬੰਧ ਵਿੱਚ ਸ੍ਰੀਮਤੀ ਮੇਰੀ ਬੇਕਰ ਐਡੀ ਲਿਖਦੇ ਨੇ, ਕਰਾਮਾਤ ਉਹ ਹੈ ਜਿਹੜੀ ਆਤਮਿਕ ਦ੍ਰਿਸ਼ਟੀਕੋਣ ਤੋਂ ਸਾਧਾਰਨ ਜਾਂ ਕੁਦਰਤੀ ਹੋਵੇ ਪਰ ਮਨੁੱਖੀ ਅਕਲ ਰਾਹੀਂ ਸਾਇੰਸ ਦੀ ਇੱਕ ਘਟਨਾ ਹੀ ਸਮਝੀ ਜਾਵੇ। ਹਾਂ, ਇਹ ਦੁਨੀਆ ਸੱਚਮੁੱਚ ਅਣਗਿਣਤ ਇਹੋ ਜਿਹੀਆਂ ਕਰਾਮਾਤਾਂ ਦਾ ਨਤੀਜਾ ਹੈ, ਬਲਕਿ ਇਸ ਤਰ੍ਹਾਂ ਸਮਝੋ ਕਿ ਹਰ ਕਰਾਮਾਤ ਇੱਕ ਦੂਸਰੇ ਸਿਸਟਮ ਨੂੰ, ਦੂਸਰੀ ਲੜੀ ਨੂੰ ਜਨਮ ਦਿੰਦੀ ਹੈ ਜਿਸ ਦੇ ਨਤੀਜੇ ਵਜੋਂ ਹੋਰ ਹੋਰ ਕੰਮ ਅੱਗੇ ਹੋਂਦ ਵਿੱਚ ਆਉਂਦੇ ਜਾਂਦੇ ਨੇ। ਅਸੀਂ ਉਸ ਨੂੰ ਕਰਾਮਾਤ ਸਮਝਦੇ ਹਾਂ, ਪਰ ਵਾਹਿਗੁਰੂ ਦੇ ਹੁਕਮ ਵਿੱਚ ਇਹ ਇੱਕ ਆਮ ਜਿਹੀ ਘਟਨਾ ਹੁੰਦੀ ਹੈ। ਜਿਵੇਂ ਬਾਬਾ ਅਟਲ ਰਾਏ ਜੀ ਨੇ ਆਪਣੇ ਮਿੱਤਰ ਨੂੰ, ਜੋ ਕਿ ਸੱਪ ਲੜਨ ਦੇ ਕਾਰਨ ਦੁਨੀਆਂ ਦੇ ਖਿਆਲ ਵਿੱਚੋਂ ਮਰ ਚੁੱਕਾ ਸੀ, ਉਸ ਨੂੰ ਆਵਾਜ਼ ਮਾਰ ਕੇ ਸੁਰਜੀਤ ਕਰ ਦਿੱਤਾ। ਆਮ ਦੁਨੀਆਂ ਨੇ ਇਸ ਨੂੰ ਕਰਾਮਾਤ ਸਮਝਿਆ, ਪਰ ਬਾਬਾ ਅਟਲ ਸਾਹਿਬ ਵਾਸਤੇ, ਉਹਨਾਂ ਵਰਗੀ ਆਤਮਿਕ ਅਵਸਥਾ ਦੇ ਮਹਾਂਪੁਰਸ਼ਾਂ ਵਾਸਤੇ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਐਸੇ ਗੁਰਮੁਖਾਂ ਨੂੰ ਆਮ ਤੌਰ ਤੇ ਹੀ ਪਤਾ ਹੁੰਦਾ ਕਿ ਆਤਮਾ ਕਦੇ ਨਹੀਂ ਮਰਦੀ, ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ। ਆਦਮੀ ਸੁਪਨੇ ਵਿੱਚ ਜੰਮਦਾ, ਆਪਣੀ ਜ਼ਿੰਦਗੀ ਬਤੀਤ ਕਰਦਾ ਤੇ ਮਰ ਜਾਂਦਾ। ਬਾਬੇ ਅਟਲ ਨੇ ਇੱਕ ਭੁਲੇਖਾ ਦੂਰ ਕਰ ਦਿੱਤਾ, ਨਾਲੇ ਲੋਕਾਂ ਨੂੰ ਸਾਬਤ ਕਰਕੇ ਵਿਖਾ ਦਿੱਤਾ ਕਿ ਦੁਨੀਆਂ ਦੇ ਕਿਸੇ ਆਦਮੀ ਨੂੰ ਮੁਰਦਾ ਸਮਝ ਲੈਣ ਨਾਲ ਉਸਦੀ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ। ਜਿਸ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਗਿਆਨ ਹੋ ਜਾਵੇ, ਉਸਦੇ ਇੱਕ ਇਸ਼ਾਰੇ ਨਾਲ ਆਤਮਾ ਮੁਰਦਾ ਸਰੀਰ ਵਿੱਚ ਫਿਰ ਦਾਖਲ ਹੋ ਕੇ ਨਵੇਂ ਸਿਰਿਓਂ ਜ਼ਿੰਦਗੀ ਬਤੀਤ ਕਰ ਸਕਦੀ ਹੈ। ਬਾਬਾ ਅਟਲ ਜੀ ਨੂੰ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵਾਸਤੇ ਨਾਰਾਜ਼ ਨਹੀਂ ਸਨ ਹੋਏ ਕਿ ਬਾਬੇ ਅਟਲ ਨੇ ਕਿਤੇ ਵਾਹਿਗੁਰੂ ਦੇ ਰਾਜ ਵਿੱਚ ਕੋਈ ਆਪਣੇ ਵੱਲੋਂ ਨਵਾਂ ਕਾਨੂੰਨ ਘੜ ਦਿੱਤਾ, ਬਲਕਿ ਇਸ ਵਾਸਤੇ ਹੋਏ ਸਨ ਕਿ ਜਿੰਨੇ ਨਵਾਬ ਜਾਂ ਅਮੀਰ ਅੱਗੇ ਨੂੰ ਮਰਨਗੇ ਉਹਨਾਂ ਦੇ ਜੀਵਨ ਦੀ ਮੰਗ ਤੇ ਇਹ ਸਿਫਾਰਿਸ਼ਾਂ ਸਗੋਂ ਗੁਰੂ ਘਰ ਨੂੰ ਤੰਗ ਕਰਨਗੀਆਂ। ਦੂਜਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਪਿਤਾ ਗੁਰੂ ਦੇ ਮੌਜੂਦ ਹੁੰਦਿਆਂ ਇਸ ਕਿਸਮ ਦੀਆਂ ਆਤਮਿਕ ਸ਼ਕਤੀਆਂ ਵਿਖਾਉਣਾ ਪੁੱਤਰ ਵਾਸਤੇ ਅਯੋਗ ਗੱਲ ਹੈ। ਗੁਰੂ ਪਿਤਾ ਨੇ ਕਿਹਾ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਆਗਿਆਕਾਰੀ ਪੁੱਤਰ ਨੇ ਜਿਸ ਤਰ੍ਹਾਂ ਜਿਉਂਦੇ ਜੀ ਆਤਮਿਕ ਅਸੂਲਾਂ ਦੀ ਹਸਤੀ ਨੂੰ ਸਾਬਤ ਕੀਤਾ ਸੀ ਕਿ ਆਤਮਾ ਕਦੇ ਮਰ ਨਹੀਂ ਸਕਦੀ, ਉਸੇ ਤਰ੍ਹਾਂ ਦੂਜੇ ਆਤਮਿਕ ਅਸੂਲ ਨੂੰ ਸਾਬਤ ਕੀਤਾ ਕਿ ਆਤਮਾ ਜਦੋਂ ਚਾਹੇ ਆਪਣੇ ਸਰੀਰ ਨੂੰ ਆਪਣੀ ਖੁਸ਼ੀ ਨਾਲ ਵੱਖ ਕਰ ਸਕਦੀ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਹੋਰ ਸਾਰੇ ਗੁਰੂ ਸਾਹਿਬਾਨ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਉੱਚੇ ਆਤਮਿਕ ਅਸੂਲਾਂ ਨੂੰ ਵਰਤ ਕੇ ਉਹਨਾਂ ਦੀ ਹਸਤੀ ਦਾ ਸਬੂਤ ਦਿੰਦੇ ਰਹੇ ਨੇ। ਅਸੀਂ ਇਤਿਹਾਸ ਵਿੱਚ ਕਈ ਪੂਰਨ ਸਿੱਖਾਂ ਦਾ ਉੱਚੇ ਆਤਮਿਕ ਅਸੂਲਾਂ ਨੂੰ ਲੋੜ ਅਨੁਸਾਰ ਵਰਤਣ ਦਾ ਜ਼ਿਕਰ ਆਮ ਪੜ ਲਏ ਨੇ। ਹਾਂ, ਕਰਾਮਾਤ ਵਾਹਿਗੁਰੂ ਦੇ ਕਿਸੇ ਅਸੂਲ ਨੂੰ ਭੰਗ ਨਹੀਂ ਕਰਦੀ, ਸਗੋਂ ਵਾਹਿਗੁਰੂ ਦੇ ਬਣਾਏ ਹੋਰ ਉੱਚੇ ਆਤਮਿਕ ਅਸੂਲਾਂ ਦੀ ਹੋਂਦ ਦੀ ਦਲੀਲ ਹੁੰਦੀਆਂ ਨੇ। ਨਾਮ ਜਪਣ ਵਾਲੇ ਬੰਦੇ ਨੂੰ ਉੱਚੇ ਆਤਮਿਕ ਅਸੂਲਾਂ ਦਾ ਗਿਆਨ ਸੁਭਾਵਕ ਹੀ ਹੁੰਦਾ ਰਹਿੰਦਾ, ਤੇ ਜਿਵੇਂ ਜਿਵੇਂ ਇਹਨਾਂ ਦੇ ਭੁਲੇਖੇ ਦੀ ਅੱਖ ਖੁੱਲਦੀ ਏ, ਉਵੇਂ ਉਵੇਂ ਇਹ ਆਪਣੇ ਅੰਦਰ ਆਤਮਿਕ ਸ਼ਕਤੀਆਂ ਮਹਿਸੂਸ ਕਰਦੇ ਜਾਂਦੇ ਨੇ ਤੇ ਇੱਕ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਸਭ ਰਿੱਧੀਆਂ ਸਿੱਧੀਆਂ ਆਪਣਾ ਹੱਥ ਬੰਨ ਕੇ ਭਗਤ ਦੇ ਸਾਹਮਣੇ ਗੁਲਾਮ ਬਣੀਆਂ ਖੜੀਆਂ ਰਹਿੰਦੀਆਂ ਨੇ। ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਜਾਂ ਸੋਰਠ ਰਾਗ ਵਿੱਚ ਆਖਦੇ ਨੇ, ਨਵ ਨਿਧੀ 18 ਹਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਿਮਰਨ ਅਭਿਆਸੀ ਨੂੰ ਬੜੀਆਂ ਬੜੀਆਂ ਕਰਾਮਾਤਾਂ ਕਰਨ ਦੀ ਸਮਰੱਥਾ ਹਾਸਲ ਹੋ ਜਾਂਦੀ ਹੈ, ਪਰ ਆਮ ਤੌਰ ਤੇ ਗੁਰੂ ਘਰ ਵਿੱਚ ਇਹਨਾਂ ਤਾਕਤਾਂ ਵੱਲ ਬਹੁਤਾ ਧਿਆਨ ਦੇਣਾ ਜਾਂ ਇਹਨਾਂ ਨਾਲ ਮੋਹ ਪਾਉਣ ਤੋਂ ਰੋਕਿਆ ਗਿਆ, ਕਿਉਂਕਿ ਗੁਰੂ ਜੀ ਆਖਦੇ ਨੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਜੇ ਅਭਿਆਸੀ ਬੰਦਾ ਕਰਾਮਾਤਾਂ ਦੇਖਣ ਦਿਖਾਉਣ ਵਿੱਚ ਲੱਗ ਜਾਵੇ ਤਾਂ ਉਸ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਬਹੁਤੀ ਵਾਰ ਸਗੋਂ ਹੰਕਾਰ ਜਾਂ ਹਉਮੈ ਦਾ ਰੋਗ ਵੱਧ ਜਾਂਦਾ, ਜਿਸ ਨੂੰ ਮਾਰਨਾ ਹੀ ਬੰਦਗੀ ਦਾ ਨਿਸ਼ਾਨਾ ਹੈ। ਇਸ ਵਾਸਤੇ ਇਸ ਅਵਸਥਾ ਨੂੰ ਸੰਭਾਲ ਕੇ ਰੱਖਣਾ ਤੇ ਵਰਤਣਾ ਚਾਹੀਦਾ। ਹਾਂ, ਰੱਬੀ ਬਰਕਤਾਂ ਵਿੱਚ ਆਉਣ ਵਾਲੀਆਂ ਘਟਨਾਵਾਂ ਦਾ ਪਹਿਲੋਂ ਪਤਾ ਲੱਗ ਜਾਣਾ, ਦੂਜੇ ਦੇ ਦਿਲ ਦੀ ਗੱਲ ਬੁੱਝ ਲੈਣੀ, ਜਿਸ ਨੂੰ ਪਿਆਰ ਕਰਨਾ ਉਹ ਆਪਣੇ ਆਪ ਹੀ ਮੋਹਿਤ ਹੋ ਜਾਏ, ਜਿਸ ਤੇ ਨਾਰਾਜ਼ ਹੋਣਾ ਉਸਨੇ ਰੋਗੀ ਹੋ ਜਾਣਾ, ਜਾਂ ਉਂਝ ਹੀ ਕਿਸੇ ਦੇ ਬਾਰੇ ਵਿੱਚ ਜਿਹੜੀ ਵੀ ਦਿਲੀ ਇੱਛਾ ਪੂਰੀ ਕਰਨੀ ਉਹ ਪੂਰੀ ਹੋ ਜਾਣੀ, ਜਿਸ ਨੂੰ ਯਾਦ ਕਰਨਾ ਉਸਦਾ ਆ ਜਾਣਾ, ਤੇ ਜਿਸ ਵੱਲ ਨਜ਼ਰ ਕਰਕੇ ਤੱਕਣਾ ਉਸਨੇ ਸਗੋਂ ਅੱਖਾਂ ਨੀਵੀਆਂ ਕਰ ਲੈਣੀਆਂ, ਤੇ ਜਿਸ ਬਿਮਾਰ ਨੂੰ ਚਾਹੁਣਾ ਕਿ ਰਾਜ਼ੀ ਹੋ ਜਾਏ ਉਹ ਠੀਕ ਹੋ ਜਾਣਾ। ਇਹੋ ਜਿਹੀਆਂ ਅਨੇਕਾਂ ਛੋਟੀਆਂ ਛੋਟੀਆਂ ਤਾਕਤਾਂ ਮਾਮੂਲੀ ਅਵਸਥਾ ਦੇ ਅਭਿਆਸੀਆਂ ਵਿੱਚ ਵੀ ਪ੍ਰਗਟ ਹੋ ਜਾਂਦੀਆਂ ਨੇ। ਹਾਂ, ਇਸ ਕਿਸਮ ਦੇ ਗੁਰਮੁਖਾਂ ਅੱਗੇ ਬੇਨਤੀ ਹੈ ਕਿ ਜਿੱਥੋਂ ਤੱਕ ਹੋ ਸਕੇ ਆਤਮਿਕ ਤਾਕਤਾਂ ਨੂੰ ਆਪਣੇ ਨਿੱਜੀ ਫਾਇਦੇ ਵਾਸਤੇ ਜਾਂ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਵਰਤੀਦਾ, ਨਹੀਂ ਤਾਂ ਮਨ ਇਹਨਾਂ ਤਾਕਤਾਂ ਦੇ ਵਿੱਚ ਹੀ ਅਟਕ ਜਾਏਗਾ ਤੇ ਆਤਮਿਕ ਤਰੱਕੀ ਬੰਦ ਹੋ ਜਾਏਗੀ, ਜਿਸ ਕਰਕੇ ਤਾਕਤਾਂ ਵੀ ਜਾਂਦੀਆਂ ਰਹਿਣਗੀਆਂ ਤੇ ਕੀਤੀ ਕਮਾਈ ਵੀ ਵਿਅਰਥ ਹੋ ਜਾਵੇਗੀ। ਹਾਂ, ਪਰਉਪਕਾਰ ਵਾਸਤੇ ਕਦੀ ਕਦੀ ਮਹਾਂਪੁਰਸ਼ ਆਪਣੀਆਂ ਆਤਮਿਕ ਤਾਕਤਾਂ ਦੀ ਵਰਤੋਂ ਵੀ ਕਰ ਲੈਂਦੇ ਨੇ, ਪਰ ਦਿਖਾਵੇ ਵਾਸਤੇ ਜਾਂ ਖੁਦਗਰਜ਼ੀ ਵਾਸਤੇ ਕਰਾਮਾਤ ਵਿਖਾਉਣੀ एक हानिकारक अवस्था है जिस तों बचना चाहिए। जदों तक अभ्यासी नूं वाहिगुरु दे निर्गुण स्वरूप का काफी ज्ञान ना हो जाए उदों तक उसनूं रिद्धियां सिद्धियां ते करामातां तों जरूर बचना चाहिए। ये अभ्यास दे वधन नाल वधियां जांदियां ने ते अभ्यासी नूं खिच पा के परम आनंद की आखिरी पदवी विच लीन होण तों रोक देंदियां ने। सच की प्राप्ति एक उच्चे पहाड़ की चोटी ते पहुंचना है। अभ्यासी जिवें जिवें चढ़दा है उवें उवें उसकी थकान वध जांदी है। ते ठंडी हवा दे बुल्ले संघने दरख्तां दे झुंड पानी दे चश्मे उसनूं अपने वल खिच दे ते प्रेर देन। रिद्धियां सिद्धियां भी थके हुए अभ्यासी नूं जलबे विखा के अपने वल बुलाउंदियां ते प्रेर दियां ने। जिहड़ा अभ्यासी इन्हां दे जाल विच फस जाए वह पहाड़ की उच्ची ते आखिरी चोटी ते पहुंचनों रह जांदा है। इस अवस्था विच मुमकिन है कि उसका दिल इतना खुबे कि उतली चोटी जां वाहिगुरु की लीनता का ख्याल ही भुल जाए ते बजाय उस दे वाहिगुरु विच लीन होण दे ओ सगों माया दियां इन्हां नीवियां अवस्थावां विच ही फस जाए। इस वास्ते किसी भी अभ्यासी नूं बड़ा खबरदार ते होशियार रहना चाहिए। हां, इसलिए सुनहरी असूल यह है कि अपने स्वार्थ विखावे जां किसे नूं नुकसान पहुंचाउण वास्ते रिद्धियां सिद्धियां करामातां दी वरतों बिल्कुल ना होवे। हां, इस अवस्था तो लंघिया होया सुभागी गुरमुख माया नूं उक्का ही त्याग के ब्रह्म विच सदा लई लीन हो जांदा है।